ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਿਗੁਰ ਪੂਰਾ ਰਾਮ ਹੋ ਮੰਤਨ ਦੇਵਾਂ ਇਸ ਕਾਟ ਸਰੀਰਾ ਰਾਮ ਹੋ ਮੰਤਨ ਕਾਟ ਕਾਟ ਤਿਸ ਅਰਪੀ ਜੋ ਪ੍ਰਭ ਬਚਨ ਸੁਣਾਏ ਮੇਰੇ ਮਨ ਬੈਰਾਗ ਪਿਆ ਬੈਰਾਗੀ ਮਿਲ ਗੁਰ ਦਰਸ਼ਨ ਸੁਖ ਪਾਏ ਹਰ ਕੇ ਹਰ ਕਿਰਪਾ ਕਰੋ ਤੁਮ ਪਿਆਰੇ ਹਰ ਹਰ ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ ਦਿਉ ਸਤਿਗੁਰ ਚਰਨ ਹਮ ਤੂਰਾ ਕੋਈ ਆਣ ਮਿਲਾਵੇ ਮੇਰਾ ਸਤਿਗੁਰ ਪੂਰਾ ਕੋਈ ਆਣ ਮਿਲਾਵੇ ਮੇਰਾ ਸਤਿਗੁਰ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਚੌਥਾ ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਵਿਛੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੈਰਾਗਿਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮੰਨੇ ਹਉ ਮੂਰਖ ਕਾਰੈ ਲਾਈਆ ਨਾਨਕ ਹਰ ਕੰਮੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਸੱਚ ਨਉ ਵਡਿਆਈ ਵਿਚਾਰ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੈਠ ਕੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰੀਆਂ ਹਨ ਪੰਜਾਂ ਬਾਣੀਆਂ ਦੇ ਨਿਤਨੇਮ ਉਪਰੰਤ ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ ਦੇ ਜਥੇ ਪਾਸੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ ਆਓ ਹੁਣ ਗੁਰੂ ਕੀ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਨਾਲ ਜੁੜ ਜਾਈਏ ਧੰਨ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਜੀ ਆਸਾ ਰਾਗ ਵਿੱਚ ਇਹ ਪਾਵਨ ਪਵਿੱਤਰ ਸ਼ੰਤ ਉਚਾਰਨ ਕੀਤੇ ਹਨ ਜੋ ਸ੍ਰੀ ਆਸਾ ਜੀ ਦੀ ਵਾਰ ਵਿੱਚ ਰਾਗੀ ਸਿੰਘ ਹਮੇਸ਼ਾ ਸਲੋਕਾਂ ਤੋਂ ਪਹਿਲਾਂ ਗਾਇਨ ਕਰਦੇ ਹਨ ਇਹ ਮਰਿਆਦਾ ਵੀ ਪੰਜਵੇਂ ਪਾਤਸ਼ਾਹ ਨੇ ਸ਼ੁਰੂ ਕੀਤੀ ਸੀ ਆਸਾ ਜੀ ਦੀ ਵਾਰ ਦੇ ਨਾਲ ਨਾਲ ਇਹ ਛੰਤ ਵੀ ਕੀਰਤਨ ਵਿੱਚ ਸ਼ਾਮਿਲ ਕੀਤੇ ਸਨ ਅਜੇ ਤੱਕ ਇਹ ਪਰੰਪਰਾ ਪੰਥ ਵਿੱਚ ਬਰਕਰਾਰ ਹੈ ਸਾਰੇ ਪੰਥ ਖਾਲਸੇ ਵਿੱਚ ਜਿੰਨੀਆਂ ਵੀ ਕੀਰਤਨ ਕਰਨ ਵਾਲੀਆਂ ਜਥੇਬੰਦੀਆਂ ਹਨ ਸੰਪਰਦਾਵਾਂ ਹਨ ਤਖ਼ਤ ਸਾਹਿਬਾਨ ਹਨ ਸ੍ਰੀ ਹਰਿਮੰਦਰ ਸਾਹਿਬ ਤੋਂ ਲੈ ਕਰਕੇ ਸਾਰੇ ਗੁਰਧਾਮਾਂ ਵਿਖੇ ਇਹੀ ਮਰਿਆਦਾ ਕਾਇਮ ਹੈ ਪਹਿਲਾਂ ਸ੍ਰੀ ਆਸਾ ਜੀ ਦੀ ਵਾਰ ਦੇ ਸ਼ੁਰੂਆਤ ਵਿੱਚ ਰਾਗੀ ਸਿੰਘ ਕੀਰਤਨ ਆਰੰਭ ਕਰਦੇ ਚੌਂਕੀ ਆਸਾ ਦੀ ਵਾਰ ਦੀ ਕੋਈ ਸ਼ਬਦ ਗਾਇਨ ਕਰਦੇ ਹਨ ਉਹ ਵੀ ਇਹਨਾਂ ਛੰਤਾਂ ਦੇ ਨਾਲ ਮਿਲਦਾ ਜੁਲਦਾ ਜਿਹੜੇ ਭਾਵ ਦਾ ਛੰਤ ਹੋਵੇ ਉਸੇ ਭਾਵ ਦਾ ਸ਼ਬਦ ਗਾਇਨ ਕਰਦੇ ਹਨ ਅਤੇ ਫਿਰ ਛੰਤ ਪੜ੍ਹ ਕੇ ਗਾਇਨ ਕਰਕੇ ਫਿਰ ਸਲੋਕ ਲਾਇਆ ਜਾਂਦਾ ਹੈ ਅਤੇ ਫਿਰ ਦੋ ਤਿੰਨ ਜਿੰਨੇ ਸਲੋਕ ਉਸ ਪੌੜੀ ਨਾਲ ਹੁੰਦੇ ਨੇ ਉਹ ਗਾਇਨ ਕਰਨ ਤੋਂ ਬਾਅਦ ਪੌੜੀ ਗਾਈ ਜਾਂਦੀ ਹੈ ਪੌੜੀ ਗਾ ਕੇ ਪੌੜੀ ਨੂੰ ਦੁਬਾਰਾ ਜੋੜੀ ਵਾਲਾ ਸਿੰਘ ਤਬਲੇ ਵਾਲਾ ਸਿੰਘ ਦੁਬਾਰਾ ਉਚਾਰਨ ਕਰਦਾ ਹੈ ਇਹ ਰੀਤੀ ਗੁਰੂ ਕਾਲ ਤੋਂ ਪੁਰਾਤਨ ਸਮੇਂ ਤੋਂ ਖਾਲਸੇ ਪੰਥ ਵਿੱਚ ਕੀਰਤਨ ਦੀ ਚੱਲੀ ਆ ਰਹੀ ਹੈ ਸੋ ਇਹ ਪਾਵਨ ਸ਼ੰਤ ਜਿਹੜੇ ਆਸਾ ਜੀ ਗਵਾਰ ਦੇ ਵਿੱਚ ਗਾਏ ਜਾਂਦੇ ਨੇ ਸੱਤਵੀਂ ਪੌੜੀ ਨਾਲ ਸੱਤਵੇਂ ਸਲੋਕ ਨਾਲ ਜੋ ਸੰਬੰਧਿਤ ਛੱਕਾ ਹੈ ਜੋ ਛੰਤ ਹੈ ਉਹ ਹੁਣੇ ਹੁਣੇ ਆਪਾਂ ਸਰਵਣ ਕੀਤਾ ਹੈ ਇਹਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਬੜੀ ਬੇਬਲਤਾ ਦੇ ਨਾਲ ਵਾਹਿਗੁਰੂ ਅਕਾਲ ਪੁਰਖ ਦੀ ਉਡੀਕ ਕਰਨ ਦੀ ਜਾਚ ਸਿਖਾ ਰਹੇ ਨੇ ਕਿਸ ਤਰ੍ਹਾਂ ਬੇਨਤੀਆਂ ਕਰੀਦੀਆਂ ਨੇ ਕਿੱਦਾਂ ਗੁਰੂ ਦੇ ਪਿਆਰਿਆਂ ਨੂੰ, ਗੁਰੂ ਦੇ ਪਿਆਰ ਪ੍ਰੇਮੀਆਂ ਸਿੱਖਾਂ ਨੂੰ ਮਿਲਣ ਦੀ, ਗੁਰਮੁਖਾਂ ਨੂੰ ਮਿਲਣ ਦੀ ਤਾਂਘ ਹੁੰਦੀ ਹੈ। ਅਤੇ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਵਿਛੜੀ ਹੋਈ ਜੀਵ ਆਤਮਾ ਕਿਵੇਂ ਉਸ ਨੂੰ ਮਿਲਣਾ ਚਾਹੁੰਦੀ ਹੈ, ਇਹ ਜਿਹੜੀ ਮਿਲਾਪ ਦੀ ਤਾਂਘ ਹੈ, ਇਹਨਾਂ ਸ਼ੰਤਾਂ ਵਿੱਚ ਮਹਾਰਾਜ ਨੇ, ਧੰਨ ਗੁਰੂ ਰਾਮਦਾਸ ਜੀ ਨੇ ਬਿਆਨ ਕੀਤੀ ਹੈ। ਆਓ ਸਰਵਣ ਕਰੀਏ, ਮਨ ਬਿਰਤੀਆਂ ਜੋੜ ਕੇ ਆਖੀਏ ਸਤਨਾਮ
ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਗੁਰਮੁਖ ਪਿਆਰੇ ਆਏ ਮਿਲ,
ਮਹਾਰਾਜ ਸਾਹਿਬ ਜੀ ਬੇਨਤੀ ਰੂਪ ਵਚਨ ਕਰਦੇ ਨੇ, ਗੁਰਮੁਖ ਪਿਆਰੇ ਆਏ ਮਿਲ। ਦੋ ਅਰਥ ਇਸ ਪੰਕਤੀ ਦੇ ਬਣਦੇ ਹਨ, ਸਧਾਰਨ ਅਵਸਥਾ ਵਾਲਿਆਂ ਵਾਸਤੇ ਕਿ ਜਿਹੜੇ ਨਾਮ ਜਪਣ ਵਾਲੇ ਗੁਰੂ ਦੇ ਪਿਆਰੇ ਹਨ ਉਹਨਾਂ ਨੂੰ ਵੀ ਆਵਾਜ਼ ਮਾਰੀਏ ਕਿ ਗੁਰਮੁਖ ਪਿਆਰਿਓ ਆਓ, ਕਿਰਪਾ ਕਰਕੇ ਸਾਨੂੰ ਆ ਕੇ ਮਿਲੋ। ਇਹ ਪਹਿਲਾ ਸਟੈਪ ਹੈ, ਪਹਿਲੀ ਅਵਸਥਾ ਹੈ ਗੁਰਮੁਖਾਂ ਦਾ ਮਿਲਾਪ। ਰੋਜ਼ ਅਰਦਾਸ ਵਿੱਚ ਆਪਾਂ ਇਹ ਕਹਿੰਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ। ਜਿੰਨਾ ਚਿਰ ਗੁਰਮੁਖ ਨਹੀਂ ਮਿਲਦੇ, ਗੁਰਸਿੱਖਾਂ ਦੀ ਸੰਗਤ ਨਹੀਂ ਮਿਲਦੀ, ਉਹਨਾਂ ਚਿਰ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ, ਕੋਈ ਪਰਿਵਰਤਨ ਨਹੀਂ ਹੁੰਦਾ। ਸੋ ਪਹਿਲੀ ਗੱਲ ਹੈ ਕਿ ਸੱਚੇ ਮਨ ਨਾਲ ਮਹਾਰਾਜ ਕੋਲ ਇਹ ਬੇਨਤੀ ਕਰੀਏ ਕਿ ਸਾਨੂੰ ਗੁਰਮੁਖ ਪਿਆਰਿਆਂ ਦਾ, ਨਾਮ ਜਪਣ ਵਾਲਿਆਂ ਸੰਤਾਂ ਮਹਾਂਪੁਰਸ਼ਾਂ ਭਗਤਾਂ ਦਾ ਹੀ ਮਿਲਾਪ ਹੋਵੇ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਂ, ਜਿਹੜੇ ਸਾਕਤ ਦੁਸ਼ਟ ਨਿੰਦਕ ਹਨ ਉਹਨਾਂ ਤੋਂ ਮਹਾਰਾਜ ਦੂਰ ਰੱਖੇ। ਮਾੜੀ ਸੰਗਤ ਲੈ ਪੈਂਦੀ ਹੈ ਅਤੇ ਚੰਗੀ ਸੰਗਤ ਤਾਰ ਦਿੰਦੀ ਹੈ। ਸੰਗ ਲੱਗ ਤਰੇ ਕੋ ਸੰਗ ਲੱਗ ਡੁੱਬੇ, ਚੰਗੀ ਸੰਗਤ ਮਿਲ ਜਾਵੇ ਬੰਦਾ ਤਰ ਜਾਂਦਾ, ਮਾੜੀ ਸੰਗਤ ਮਿਲੇ ਬੰਦਾ ਡੁੱਬ ਜਾਂਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਸੰਗਤ ਮਿਲਾਵੇ, ਗੁਰੂ ਕੇ ਪਿਆਰਿਆਂ ਦੀ ਸੰਗਤ ਮਿਲਾਵੇ। ਕੋਈ ਜਨ ਹਰ ਸਿਉ ਦੇਵੈ ਜੋ, ਜਿਹੜਾ ਰੱਬ ਨਾਲ ਜੋੜਨ ਵਾਲਾ ਹੋਵੇ, ਪਰਮਾਤਮਾ ਨਾਲ ਮਿਲਾਉਣ ਵਾਲਾ ਹੋਵੇ, ਇਹੋ ਜਿਹਾ ਬੰਦਾ ਮਿਲੇ। ਸਵੇਰੇ ਉੱਠ ਕੇ ਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਸੱਚੇ ਪਾਤਸ਼ਾਹ ਚੰਗਿਆਂ ਦੇ ਮੱਥੇ ਲਾਈਂ, ਜਪਣ ਵਾਲਿਆਂ ਦੇ ਮੱਥੇ ਲਾਈਂ, ਮਨਮੁੱਖਾਂ ਸਾਖਤਾਂ ਨਿੰਦਕਾਂ ਦੇ ਦਰਸ਼ਨ ਨਾ ਕਰਾਈਂ, ਕਿਉਂਕਿ ਉਹਨਾਂ ਦੇ ਨਾਲ ਮਿਲ ਕੇ ਬੰਦਾ ਉਹੋ ਜਿਹਾ ਬਣ ਜਾਂਦਾ ਅਤੇ ਫਿਰ ਨਰਕਾਂ ਨੂੰ ਜਾਂਦਾ, ਦੁਖੀ ਹੁੰਦਾ। ਆਤਮਾ ਦੇ ਕਲਿਆਣ ਵਾਸਤੇ, ਆਪਣੀ ਰੂਹ ਦੇ ਕਲਿਆਣ ਵਾਸਤੇ ਸਾਨੂੰ ਸਭ ਤੋਂ ਪਹਿਲੀ ਜਿਹੜੀ ਚੀਜ਼ ਚਾਹੀਦੀ ਹੈ ਉਹ ਹੈ ਸਤਸੰਗਤ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਜਿਹੜੇ ਰੱਬ ਦੇ ਪਿਆਰੇ ਹਨ, ਗੁਰਮੁਖ ਹਨ, ਭਿੱਜੀਆਂ ਹੋਈਆਂ ਰੂਹਾਂ ਹਨ, ਉਹ ਆ ਕੇ ਮਿਲਣ। ਅਰਦਾਸ ਕਰਨੀ, ਭਲਕੇ ਉੱਠ ਪਰਾਉਣਾ ਮੇਰੇ ਘਰ ਆਓ। ਮਹਾਰਾਜ ਕਹਿੰਦੇ ਸਵੇਰੇ ਸਵੇਰੇ ਉੱਠ ਕੇ ਮੇਰੇ ਘਰ ਪਰਾਹੁਣੇ ਆ ਜਾਣ। ਵੈਸੇ ਦੁਨੀਆ ਨਹੀਂ ਚਾਹੁੰਦੀ ਕੋਈ ਸਾਡੇ ਘਰ ਸਵੇਰੇ ਸਵੇਰੇ ਹੀ ਪਰਾਹੁਣੇ ਆ ਜਾਣ। ਜੇ ਕਿਸੇ ਦੇ ਘਰ ਕੋਈ ਸਵੇਰੇ ਸਵੇਰੇ ਆ ਜਾਵੇ ਤਾਂ ਘਰ ਵਾਲਿਆਂ ਨੂੰ ਬੜੀ ਦਿੱਕਤ ਹੁੰਦੀ, ਕਈ ਵਿਚਾਰੇ ਸੁੱਤੇ ਪਏ ਹੁੰਦੇ ਅਤੇ ਅਗਲਾ ਦਰਵਾਜ਼ਾ ਖੜਕਾ ਦਿੰਦਾ, ਉਹਦਾ ਉੱਠ ਕੇ ਦਰਵਾਜ਼ਾ ਖੋਲ੍ਹਣਾ ਪੈਂਦਾ। ਫਿਰ ਕਈ ਵਾਰੀ ਘਰ 'ਚ ਖਿਲਾਰਾ ਜਿਹਾ ਪਿਆ ਹੁੰਦਾ, ਸਫਾਈ ਸਫੂਈ ਨਹੀਂ ਕੀਤੀ ਹੁੰਦੀ, ਉਹ ਮਹਿਸੂਸ ਹੁੰਦੀ ਹੈ ਵੀ ਸਾਡੇ ਘਰ ਸਵੇਰੇ ਸਵੇਰੇ ਆ ਗਏ ਨੇ। ਫਿਰ ਚਾਹ ਪਾਣੀ ਪਿਆਉਣਾ ਪੈਂਦਾ ਅਤੇ ਫਿਰ ਆਪਣਾ ਕੰਮ ਛੱਡਣਾ ਪੈਂਦਾ। ਕਿੰਨੇ ਝਮੇਲੇ ਹੁੰਦੇ ਨੇ ਜੇ ਸਵੇਰੇ ਸਵੇਰੇ ਕੋਈ ਉੱਠ ਕੇ ਆ ਜਾਏ। ਪਰ ਗੁਰੂ ਸਾਹਿਬ ਕਹਿੰਦੇ ਨੇ ਸਵੇਰੇ ਸਵੇਰੇ ਮੇਰੇ ਘਰ ਪਰਾਹੁਣੇ ਆ ਜਾਣ, ਭਲਕੇ ਉੱਠ ਪਰਾਹੁਣਾ ਮੇਰੇ ਘਰ ਆਓ, ਮੇਰੇ ਘਰ ਸਵੇਰੇ ਸਵੇਰੇ ਪਰਾਹੁਣੇ ਆ ਜਾਣ। ਅਤੇ ਸਵੇਰੇ ਸਵੇਰੇ ਮੈਂ ਕੀ ਕਰਾਂ, ਪਾਓ ਪਖਾਲਾਂ ਤਿਸ ਕੇ ਮੈਂ ਉਹਨਾਂ ਦੇ ਚਰਨ ਧੋਵਾਂ, ਉਹਨਾਂ ਦੇ ਮੈਂ ਪੈਰ ਧੋਵਾਂ। ਪਾਓ ਪਖਾਲਾਂ ਤਿਸ ਕੇ ਮਨ ਤਨ ਨਿਤ ਭਾਵੋ, ਉਹਨਾਂ ਦਾ ਇੰਨਾ ਸਤਿਕਾਰ ਕਰਾਂ ਵੀ ਮੇਰੇ ਮਨ ਤਨ ਨੂੰ ਚੰਗੇ ਲੱਗਣ, ਲੱਗਦੇ ਹਨ ਤਾਂ ਹੀ ਮੈਂ ਕਰਨ ਨੂੰ ਤਿਆਰ ਹਾਂ। ਭਲਕੇ ਉੱਠ ਪਰਾਹੁਣਾ ਮੇਰਾ ਘਰ ਆਵੋ, ਪਾਓ ਪਖਾਲਾਂ ਤਿਸ ਕੇ ਮਨ ਤਨ ਨਿਤ ਭਾਵੋ, ਨਾਮ ਸੁਣੇ ਨਾਮ ਸੰਗ ਹੈ ਨਾਮੇ ਲਿਵ ਨਾਮ। ਜਿਹੜੇ ਨਾਮ ਜਪਦੇ ਹੋਣ ਨਾਮ ਸੁਣਦੇ ਹੋਣ, ਨਾਮ ਸੁਣਾਉਂਦੇ ਹੋਣ, ਜਿਨ੍ਹਾਂ ਦੇ ਮਨ ਤਨ ਵਿੱਚ ਰੋਮ ਰੋਮ ਵਿੱਚ ਨਾਮ ਵਸਿਆ ਹੋਵੇ, ਇਹੋ ਜਿਹੇ ਮਹਾਂਪੁਰਸ਼, ਇਹੋ ਜਿਹੇ ਪਿਆਰੇ ਰੱਬ ਦੇ ਮੇਰੇ ਘਰ ਆ ਜਾਣ। ਇਹ ਵੱਡੀ ਗੱਲ ਹੈ, ਪਹਿਲੀ ਗੱਲ ਹੈ। ਜੇ ਇਹ ਨਹੀਂ ਹੋਵੇਗਾ, ਅਗਲੀਆਂ ਕਲਾਸਾਂ ਨਹੀਂ ਹੋ ਸਕਦੀਆਂ। ਪਹਿਲੀ ਕਲਾਸ ਇਹ ਹੈ ਕਿ ਸਾਨੂੰ ਗੁਰਸਿੱਖਾਂ ਦੀ, ਗੁਰਮੁਖਾਂ ਦੀ ਸੰਗਤ ਮਿਲੇ। ਗੁਰਮੁਖ ਪਿਆਰੇ ਆਏ ਮੇਰ, ਮੈਂ ਚਿਰੀ ਵਿਛੁੰਨੇ ਰਾਮ ਰਾਜੇ। ਮੈਂ ਚਿਰਾਂ ਤੋਂ ਵਿਛੜਿਆ ਹੋਇਆ, ਮੈਨੂੰ ਚਿਰਾਂ ਦੇ ਵਿਛੜੇ ਹੋਏ ਨੂੰ ਉਸ ਵਾਹਿਗੁਰੂ ਨਾਲ ਮਿਲਾ ਦਿਓ। ਗੁਰਮੁਖ ਪਿਆਰੇ ਮਿਲਾ ਸਕਦੇ ਨੇ। ਦੂਸਰਾ ਅਰਥ ਇਸ ਤਰ੍ਹਾਂ ਵੀ ਮਹਾਂਪੁਰਸ਼ਾਂ ਤੋਂ ਸੁਣਿਆ, ਬਈ ਗੁਰਮੁਖ ਪਿਆਰੇ ਆਏ ਮੇਰ, ਗੁਰੂ ਦੇ ਮੁਖ ਦੁਆਰਾ ਉਪਦੇਸ਼ ਲੈ ਕੇ, ਗੁਰਸਿੱਖਾਂ ਤੋਂ ਉਪਦੇਸ਼ ਲੈ ਕੇ ਵਾਹਿਗੁਰੂ ਪਰਮਾਤਮਾ ਆ ਕੇ ਮਿਲਦਾ ਹੈ। ਉਸ ਤੋਂ ਬਿਨਾਂ ਉਹਦਾ ਮਿਲਾਪ ਨਹੀਂ ਹੁੰਦਾ। ਅਰਦਾਸ ਵਾਹਿਗੁਰੂ ਅੱਗੇ ਕਰੀਏ ਕਿ ਵਾਹਿਗੁਰੂ ਜੀ ਆ ਕੇ ਮਿਲੋ, ਪਰ ਅਰਦਾਸ ਕਰਨ ਦੀ ਜਾਚ ਗੁਰਮੁਖਾਂ ਤੋਂ ਹੀ ਸਿੱਖਣੀ ਹੈ। ਗੁਰੂ ਦੁਆਰਾ ਹੀ ਮਿਲਾਪ ਹੋਣਾ। ਗੁਰਮੁਖ, ਗੁਰਮੁਖ ਦੇ ਬਹੁਤ ਸਾਰੇ ਅਰਥ ਹਨ ਗੁਰਬਾਣੀ ਵਿੱਚ, ਸ਼ਬਦ ਦੇ ਅਰਥਾਂ ਵਿੱਚ ਵੀ, ਬ੍ਰਹਮ ਦੇ ਅਰਥਾਂ ਵਿੱਚ ਵੀ। ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਉੱਥੇ ਬ੍ਰਹਮ ਦੇ ਅਰਥਾਂ ਵਿੱਚ ਮਹਾਰਾਜ ਨੇ ਵਰਤਿਆ, ਪਰਮੇਸ਼ਰ ਦੇ ਅਰਥਾਂ ਵਿੱਚ। ਕਈ ਥਾਵਾਂ 'ਤੇ ਗੁਰੂ ਦੇ ਮੁੱਖ ਦੁਆਰਾ ਦਿੱਤੇ ਉਪਦੇਸ਼ ਨੂੰ ਵੀ ਗੁਰਮੁਖ ਕਿਹਾ ਹੈ। ਮੁਖੀ ਸਤਿਗੁਰੂ, ਉਹਨਾਂ ਨੂੰ ਵੀ ਗੁਰਮੁਖ ਕਿਹਾ ਹੈ। ਜਿਹੜੇ ਗੁਰੂ ਦੇ ਪਿਆਰੇ ਹਨ, ਉਹਨਾਂ ਨੂੰ ਵੀ ਗੁਰਮੁਖ ਕਿਹਾ ਹੈ। ਸੋ ਗੁਰਮੁਖ ਪਿਆਰੇ ਆਏ ਵੇ, ਗੁਰਮੁਖਾਂ ਦੁਆਰਾ ਵਾਹਿਗੁਰੂ ਪਰਮੇਸ਼ਰ ਪਿਆਰੇ ਜੀ ਆ ਕੇ ਮਿਲ, ਸਾਨੂੰ ਮਿਲੋ। ਅਸੀਂ ਚਿਰਾਂ ਤੋਂ ਵਿਛੜੇ ਹੋਏ ਹਾਂ ਤੁਹਾਡੇ ਤੋਂ, ਤੁਸੀਂ ਸਾਨੂੰ ਮਿਲਾਓ ਆਪਣੇ ਚਰਨਾਂ ਨਾਲ।
ਮੇਰਾ ਮਨ ਤਨ ਬਹੁਤ ਬੈਰਾਗਿਆ, ਹਰ ਨੈਣ ਰਸ ਭਿੰਨੇ।
ਹੇ ਮੇਰੇ ਵਾਹਿਗੁਰੂ ਜੀ, ਮੇਰਾ ਮਨ ਬੜੇ ਵੈਰਾਗ ਵਿੱਚ ਹੈ, ਬਹੁਤ ਜ਼ਿਆਦਾ ਵਿਛੜਿਆ, ਵਿਛੋੜੇ ਨੂੰ ਮਹਿਸੂਸ ਕਰ ਰਿਹਾ ਹੈ। ਮੇਰੇ ਤਨ ਦੇ ਵਿੱਚ ਵੀ ਵੈਰਾਗ ਛਾ ਗਿਆ ਹੈ, ਮੇਰੇ ਮਨ ਦੇ ਵਿੱਚ ਤਾਂ ਵੈਰਾਗ ਹੈ ਹੀ, ਤਨ ਉੱਤੇ ਵੀ ਉਹਦਾ ਅਸਰ ਪੈਂਦਾ। ਜਦੋਂ ਮਨ 'ਤੇ ਵੈਰਾਗ ਹੁੰਦਾ ਨਾ, ਉਦੋਂ ਤਨ 'ਤੇ ਵੀ ਵੈਰਾਗ ਦੇ ਨਿਸ਼ਾਨੀਆਂ, ਲੱਛਣ ਦਿਸਦੇ ਹਨ। ਅੱਖਾਂ 'ਚੋਂ ਹੰਝੂ ਵਗਦੇ ਹਨ, ਚਿਹਰੇ ਦਾ ਰੰਗ ਪੀਲਾ ਪੈ ਜਾਂਦਾ ਹੈ, ਕੁਝ ਖਾਣ ਪੀਣ ਨੂੰ ਜੀ ਨਹੀਂ ਕਰਦਾ, ਕਿਸੇ ਨਾਲ ਗੱਲਬਾਤ ਕਰਨ ਨੂੰ ਜੀ ਨਹੀਂ ਕਰਦਾ। ਆਸ਼ਕਾਂ ਦਾ ਨੌ ਨਿਸ਼ਾਨੀ ਐ ਪਿਸਰ, ਕਿਸੇ ਫਾਰਸੀ ਦੇ ਮਹਾਂਪੁਰਸ਼ ਨੇ, ਫਕੀਰ ਨੇ ਇਹ ਗੱਲ ਕਹੀ ਸੀ ਕਿ ਆਪਣੇ ਚੇਲੇ ਨੂੰ, ਆਪਣੇ ਪੁੱਤਰ ਨੂੰ ਸਮਝਾਇਆ ਸੀ ਕਿ ਇਹ ਬੇਟਾ, ਆਸ਼ਕਾਂ ਦੀਆਂ ਨੌ ਨਿਸ਼ਾਨੀਆਂ ਹੁੰਦੀਆਂ ਨੇ, ਉਹਨਾਂ ਵਿੱਚੋਂ ਕਿਹੜੀਆਂ ਨਿਸ਼ਾਨੀਆਂ? ਅੱਖਾਂ 'ਚੋਂ ਹੰਝੂ ਵਗਦੇ ਨੇ, ਚਸ਼ਮ ਤਰ, ਅੱਖਾਂ ਤਰ ਰਹਿੰਦੀਆਂ ਨੇ, ਪਾਣੀ ਵਗਦਾ ਰਹਿੰਦਾ ਅੱਖਾਂ ਵਿੱਚੋਂ, ਔਰ ਗਲਾ ਭਰਿਆ ਭਰਿਆ ਰਹਿੰਦਾ ਹੈ, ਸਰੀਰ ਦੇ ਰੋਮ ਖੜ੍ਹੇ ਰਹਿੰਦੇ ਨੇ, ਚਿਹਰੇ ਦਾ ਰੰਗ ਪੀਲਾ ਜਾਂ ਹਰਾ ਹੋ ਜਾਂਦਾ ਹੈ, ਚਿਹਰੇ ਦੇ ਰੰਗ ਦੇ ਨਾਲ ਨਾਲ ਉਹਨਾਂ ਨੂੰ ਭੁੱਖ ਵੀ ਮਰ ਜਾਂਦੀ ਹੈ, ਕੁਝ ਖਾਣ ਪੀਣ ਨੂੰ ਜੀ ਨਹੀਂ ਕਰਦਾ, ਕਿਸੇ ਨਾਲ ਗੱਲਬਾਤ ਕਰਨ ਨੂੰ ਜੀ ਨਹੀਂ ਕਰਦਾ, ਰਾਤਾਂ ਨੂੰ ਨੀਂਦ ਨਹੀਂ ਆਉਂਦੀ, ਦਿਨੇ ਚੈਨ ਨਹੀਂ ਮਿਲਦਾ। ਇਹੋ ਜਿਹੀ ਬੇਚੈਨੀ ਦੀ ਹਾਲਤ ਵਿੱਚ ਉਹ ਰਹਿੰਦੇ ਨੇ, ਕਿਉਂਕਿ ਉਹ ਮਿਲਣਾ ਚਾਹੁੰਦੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਇੱਕ ਵਾਰੀ ਕਸ਼ਮੀਰ ਦਾ ਇੱਕ ਚਸ਼ਮਾ ਹੈ ਇੱਛਾ ਬਲ, ਬੜਾ ਮਸ਼ਹੂਰ ਹੈ, ਆਲ ਵਰਲਡ ਤੋਂ ਲੋਕ ਉੱਥੇ ਸੈਰ ਕਰਨ ਜਾਂਦੇ ਨੇ। ਉਸ ਇੱਛਾ ਬਲ ਦੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਵਿਤਾ ਲਿਖੀ ਹੈ। ਉਹ ਕਹਿੰਦੇ, ਸਾਂਝ ਹੋਈ ਪਰ ਸ਼ਾਮੇ ਢਲ ਗਏ, ਕਿਉਂ ਇੱਛਾ ਬਲ ਤੂੰ ਜਾਰੀ, ਸ਼ਾਮ ਹੋ ਗਈ ਰਹਿ ਰਸਤਾ। ਪਾਠ ਭਾਈ ਵੀਰ ਸਿੰਘ ਨੇ ਕੀਤਾ ਉੱਥੇ, ਅਤੇ ਪਰ ਉਸ ਤੋਂ ਬਾਅਦ ਉਹਨਾਂ ਦੇ ਮਨ 'ਚ ਵਲਵਲਾ ਉੱਠਿਆ, ਕਵਿਤਾ ਉੱਠੀ, ਅਤੇ ਉਹ ਇੱਛਾ ਬਲ ਨੂੰ ਪੁੱਛਦੇ ਨੇ, ਕਹਿੰਦੇ, ਸਾਂਝ ਹੋਈ ਪਰ ਸ਼ਾਮੇ ਢਲ ਗਏ, ਸ਼ਾਮ ਹੋ ਗਈ ਹੈ ਪਰ ਸ਼ਾਮੇ ਢਲ ਗਏ ਨੇ, ਹਨੇਰਾ ਪੈ ਰਿਹਾ ਹੈ, ਅਤੇ ਇੱਛਾ ਬਲ ਤੂੰ ਆਰਾਮ ਨਹੀਂ ਕਰ ਰਿਹਾ। ਉਹ ਕਹਿੰਦੇ, ਕਿਉਂ ਇੱਛਾ ਬਲ ਤੂੰ ਜਾਰੀ, ਤੂੰ ਕਿਉਂ ਜਾਰੀ ਹੈ, ਅਤੇ ਨੈ ਸਰੋਧ ਕਰ ਰਹੀ ਉਵੇਂ ਹੀ, ਅਤੇ ਟੁਰਨੋ ਵੀ ਨਿਹਾਰੀ। ਉਹ ਤੇਰੀ ਜਿਹੜੀ ਨਦੀ ਦਾ ਜਿਹੜਾ ਪਾਣੀ ਹੈ, ਉਹ ਲਗਾਤਾਰ ਉਸੇ ਤਰ੍ਹਾਂ ਹੀ ਜਿਵੇਂ ਦਿਨੇ ਸਾਰਾ ਦਿਨ ਚੱਲਦਾ ਰਿਹਾ, ਹੁਣ ਰਾਤ ਨੂੰ ਤਾਂ ਟਿਕ ਜਾਂਦਾ, ਆਰਾਮ ਕਰ ਲੈਂਦਾ, ਤੁਰਨੋ ਹਟਿਆ ਨਹੀਂ। ਸਾਂਝ ਹੋਈ ਪਰ ਸ਼ਾਮੇ ਢਲ ਗਏ, ਕਿਉਂ ਇੱਛਾ ਬਲ ਤੂੰ ਜਾਰੀ, ਅਤੇ ਨੈ ਸਰੋਤ ਕਰ ਰਹੀ ਉਵੇਂ ਹੀ, ਅਤੇ ਟੁਰਨੋ ਵੀ ਨੈ ਹਾਰੀ, ਹਰੀ ਹਾਰੀ ਨਹੀਂ, ਥੱਕੀ ਨਹੀਂ, ਅਤੇ ਸੈਲਾਨੀ ਅਤੇ ਮਾਲੀ ਪੰਛੀ ਹਨ, ਸਭ ਆਰਾਮ ਵਿੱਚ ਆਏ। ਸੈਲ ਕਰਨ ਵਾਲੇ ਸੈਲਾਨੀ, ਤੇਰੇ ਬਾਗ ਦੇ ਮਾਲੀ ਅਤੇ ਜਿੰਨੇ ਪੰਛੀ ਨੇ, ਸਾਰੇ ਆਪਣੇ ਆਪਣੇ ਆਲ੍ਹਣਿਆਂ 'ਚ ਆਰਾਮ ਕਰ ਰਹੇ ਨੇ। ਸੈਲਾਨੀ ਅਤੇ ਮਾਲੀ ਪੰਛੀ ਹਨ, ਸਭ ਆਰਾਮ ਵਿੱਚ ਆਏ। ਅਤੇ ਬਾਕੀ ਸਾਰੇ ਪਾਸੇ ਟਿਕਾ ਹੈ, ਪਰ ਤੂੰ ਤੂੰ ਅਜੇ ਵੀ ਜਾ ਰਹੀ ਹੈ, ਤੂੰ ਕਿਉਂ ਨਹੀਂ ਆਰਾਮ ਕਰਦਾ? ਅੱਗੋਂ ਇੱਛਾ ਬਲ ਨੇ ਜਿਹੜਾ ਜਵਾਬ ਦਿੱਤਾ, ਉਹ ਕਹਿੰਦਾ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ। ਨਿਉ ਵਾਲੇ ਨੈਣਾਂ ਕੀ ਨੀਂਦਰ, ਉਹ ਦਿਨੇ ਰਾਤ ਪਏ ਵਹਿੰਦੇ। ਇੱਕੋ ਲਟਕ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ, ਵਸਲੋਂ ਉਰੇ ਮੁਕਾਮ ਨਾ ਕੋਈ, ਚਾਲ ਪਏ ਨਿਤ ਰਹਿੰਦੇ। ਜਿਨ੍ਹਾਂ ਨੇ ਸੀਨੇ 'ਚ ਖਿੱਚ ਖਾਧੀ ਹੈ ਮਿਲਣ ਦੀ ਪਰਮਾਤਮਾ ਨੂੰ, ਉਹ ਟਿਕਦੇ ਨਹੀਂ। ਕਹਿੰਦੇ ਮੈਂ ਵੀ ਸਮੁੰਦਰ 'ਚ ਜਾਣਾ ਹੈ, ਜਿੰਨਾ ਚਿਰ ਮੈਂ ਸਮੁੰਦਰ 'ਚ ਨਹੀਂ ਪਹੁੰਚਦਾ ਮੈਂ ਜਾ ਰਹੀ ਹਾਂ। ਲਗਾਤਾਰ ਦਿਨ ਰਾਤ ਇਸੇ ਤਰ੍ਹਾਂ ਅੱਖਾਂ ਵਿੱਚੋਂ ਹੰਝੂ ਵਗਦੇ ਰਹਿੰਦੇ ਨੇ, ਵਾਹਿਗੁਰੂ ਦੇ ਪਿਆਰ ਦੇ ਵਿੱਚ ਠੰਡੇ ਸਾਹ ਲੈਂਦੇ ਰਹਿੰਦੇ ਨੇ। ਆਹ ਸ਼ਰਦੋ ਰੰਗ ਜ਼ਰਦੋ, ਆਹ ਸ਼ਰਦ ਸਾਸੇ ਮਾਰਦੇ, ਇੱਦਾਂ ਕਰਕੇ ਉਹ ਪਰਮਾਤਮਾ ਨੂੰ ਸਾਹ ਲੈ ਕੇ ਲੰਮੇ ਯਾਦ ਕਰਦੇ ਨੇ। ਕਦੋਂ ਮਿਲੇਗਾ, ਕਦੋਂ ਤੇਰੇ ਦਰਸ਼ਨ ਹੋਣਗੇ, ਕਦੋਂ ਉਹ ਘੜੀ ਆਵੇਗੀ ਮੇਰੇ ਵਾਹਿਗੁਰੂ, ਜਦੋਂ ਤੇਰੇ ਚਰਨਾਂ ਵਿੱਚ ਥਾਂ ਮਿਲ ਜਾਏਗੀ, ਜਦੋਂ ਸਾਡਾ ਮਨ ਟਿਕ ਜਾਏਗਾ। ਕੈਸੇ ਸੋਹਣੇ ਬਚਨ ਪੰਡਿਤ ਗੁਲਾਬ ਸਿੰਘ ਜੀ ਲਿਖਦੇ ਨੇ, ਕਾਵੇ ਆਵੇ ਗੇ ਮਮ ਉੱਪਰ ਦੇ ਦਿਨ ਦੇਹਰ ਟੈ ਮਮ ਗੰਗ ਕਿਨਾਰੇ। ਕਦੋਂ ਉਹ ਦਿਨ ਆਉਣਗੇ ਜਦੋਂ ਮੈਂ ਤੇਰੀ ਯਾਦ ਵਿੱਚ ਫਕੀਰ ਬਣ ਕੇ ਤੁਰਾਂਗਾ, ਜਦੋਂ ਮੈਨੂੰ ਦੁਨੀਆ ਭੁੱਲ ਜਾਏਗੀ। ਅਜੇ ਤਾਂ ਉਹ ਅਵਸਥਾ ਹੀ ਨਹੀਂ ਆਈ, ਅਤੇ ਉਸ ਤੋਂ ਬਾਅਦ ਉਹ ਅਵਸਥਾ ਵੀ ਤੇਰੇ ਦਰਸ਼ਨਾਂ ਦੀ ਤਾਂਗ ਲੱਗ ਜਾਵੇ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਮੇਰਾ ਮਨ ਤਨ ਬਹੁਤ ਬੈਰਾਗ ਗਿਆ, ਮੇਰਾ ਮਨ ਅਤੇ ਮੇਰਾ ਤਨ ਬੜਾ ਬੈਰਾਗਵਾਨ ਹੋ ਗਿਆ। ਹਰ ਨੈਣ ਰਸ ਭਿੰਨੇ, ਮੇਰੀਆਂ ਅੱਖਾਂ ਵਿੱਚ ਉਹ ਤੇਰੇ ਪਿਆਰ ਦਾ ਰਸ, ਉਹ ਰੰਗ ਚੜ ਗਿਆ ਹੈ। ਮੇਰੇ ਨੈਣ ਉਸ ਰਸ ਵਿੱਚ ਭਿੱਜੇ ਹੋਏ ਹਨ, ਅੱਖਾਂ ਵਿੱਚੋਂ ਉਹ ਪਿਆਰ ਦੇ ਹੰਝੂ ਟਪਕਦੇ ਰਹਿੰਦੇ ਹਨ। ਉਹ ਇੱਕ ਖੁਮਾਰੀ, ਉਹ ਇੱਕ ਨਸ਼ਾ ਜਿਹਾ ਤੇਰੇ ਪਿਆਰ ਦਾ ਮੇਰੀਆਂ ਅੱਖਾਂ ਵਿੱਚ ਹੈ। ਹਾਂਜੀ,
ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ।
ਹੇ ਮੇਰੇ ਗੁਰੂ ਜੀ, ਹੇ ਮੇਰੇ ਸਤਿਗੁਰੂ ਜੀ, ਮੈਨੂੰ ਹਰੀ ਪ੍ਰਭੂ ਪਿਆਰੇ ਦੀ ਦਸ ਪਾ ਦਿਓ, ਮੈਨੂੰ ਉਹਦਾ ਸੁਨੇਹਾ ਦੇ ਦਿਓ। ਦਿਓ ਸੰਦੇਸਰੋ ਕਹੀਓ, ਪ੍ਰੈ ਕਹੀਓ ਬਿਸਮ ਪਈ, ਮੈਂ ਬਹੁ ਬਿਦ ਸੁਣ ਤੇ ਕਹੋ ਸੁਹਾਗਣ ਸਹੀਓ। ਮੈਨੂੰ ਦੱਸੋ ਮੇਰੇ ਸਤਿਗੁਰੂ ਜੀ, ਉਸ ਪ੍ਰਭੂ ਦਾ ਮਾਰਗ ਦੱਸੋ। ਮੈਂ ਦੱਸਿਓ ਮਾਰਗ ਸੰਤ ਹੋ, ਕਿਉਂ ਪ੍ਰਭੂ ਮਿਲਾਈ ਹਾਂ। ਮੈਨੂੰ ਕਿਵੇਂ ਮਿਲਾਪ ਹੋਏਗਾ ਮੇਰੇ ਵਾਹਿਗੁਰੂ ਦਾ, ਕਿਵੇਂ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ 'ਚ ਥਾਂ ਮਿਲੇਗੀ। ਮੇਰੇ ਹਰ ਮਨ ਮੰਨੇ, ਕਿਉਂਕਿ ਹਰੀ ਨੂੰ ਮਿਲ ਕੇ ਹੀ ਮੇਰਾ ਮਨ ਮੰਨਦਾ ਹੈ। ਮੈਂ ਮਨ ਦੀ ਬੇਚੈਨੀ ਸਦਾ ਹੀ ਜਾਰੀ ਰਹਿੰਦੀ ਹੈ। ਕੋਈ ਵੀ ਪ੍ਰਾਪਤੀ ਕਰ ਲਓ, ਕੋਈ ਵੀ ਅਹੁਦਾ ਲੈ ਲਓ, ਕੋਈ ਵੀ ਪੈਸੇ ਟਕੇ ਕਮਾ ਲਓ, ਕੋਈ ਵੀ ਤੁਸੀਂ ਵੱਡੇ ਤੋਂ ਵੱਡੀ ਪ੍ਰਾਪਤੀ ਕਰ ਲਓ, ਮਨ ਸ਼ਾਂਤ ਨਹੀਂ ਹੁੰਦਾ। ਆਹ ਕੰਮ ਬਣ ਗਿਆ ਠੀਕ ਹੋ ਜਾਏਗਾ, ਉਹ ਬਣ ਜਾਂਦਾ, ਫਿਰ ਅੱਗੇ ਹੋਰ ਬੇਚੈਨੀ ਲੱਗ ਜਾਂਦੀ, ਫਿਰ ਉਦੋਂ ਬਦੇ ਹੋਰ ਚੱਲ ਜਾਂਦੀ। ਸਿਰਫ ਮਨ ਮੰਨਦਾ ਤਾਂ ਇੱਕੋ ਗੱਲ 'ਤੇ ਮੰਨਦਾ, ਜਦੋਂ ਵਾਹਿਗੁਰੂ 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 ਵਾਹਿਗੁਰੂ, ਕਿਉਂਕਿ ਮਨ ਦਾ ਘਰ ਵਾਹਿਗੁਰੂ ਹੀ ਹੈ। ਮਨ ਵਾਹਿਗੁਰੂ ਵਿੱਚੋਂ ਆਇਆ, ਵਾਹਿਗੁਰੂ 'ਚ ਜਾਏਗਾ ਅਤੇ ਟਿਕੇਗਾ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਆਪਣੇ ਘਰ ਤੋਂ ਬਿਨਾਂ ਕਿਸੇ ਨੂੰ ਚੈਨ ਨਹੀਂ ਜਿਉਂਦਾ। ਅਵਿਨਾਸ਼ੀ ਸੁੱਖ ਆਪਣ ਆਸਣ, ਅਵਿਨਾਸ਼ੀ ਸੁੱਖ ਆਪਣ ਆਸਣ, ਆਪਣੇ ਆਸਣ 'ਤੇ ਹੀ ਚੈਨ ਹੈ, ਆਪਣੇ ਘਰ ਹੀ ਚੈਨ ਹੈ, ਬਾਹਰ ਤਾਂ ਕੋਈ ਨਹੀਂ। ਅਤੇ ਮਨ ਦਾ ਘਰ ਕਿਹੜਾ ਜੇ? ਮਨ ਦਾ ਘਰ ਪਰਮਾਤਮਾ ਹੈ। ਸਰੀਰ ਦਾ ਘਰ ਕੀ ਹੈ? ਸਰੀਰ ਦਾ ਘਰ ਕਬਰ ਹੈ, ਸਰੀਰ ਦਾ ਘਰ ਫਿਊਨਲ ਹੋਮ ਹੈ, ਉੱਥੇ ਸਰੀਰ ਨੇ ਚਲੇ ਜਾਣਾ, ਉੱਥੇ ਜਾ ਕੇ ਸਰੀਰ ਦਾ ਸਮਾਪਤੀ ਹੋ ਜਾਣੀ ਸਰੀਰ ਦੀ। ਪਰ ਮਨ ਦਾ ਘਰ ਕਿਹੜਾ ਹੈ? ਮਨ ਦਾ ਘਰ ਪਰਮਾਤਮਾ ਹੈ। ਜੇ ਪਰਮਾਤਮਾ ਕੋਲ ਚਲਾ ਗਿਆ ਠੀਕ ਹੈ, ਨਹੀਂ ਤਾਂ ਜੂਨੀਆਂ 'ਚ ਭਟਕ ਜਾਏਗਾ, ਕਿਸੇ ਹੋਰ ਜਗ੍ਹਾ 'ਤੇ ਜਾ ਜਨਮ ਲਏਗਾ, ਜਿੱਥੇ ਬਾਸ਼ਨਾ ਉੱਥੇ ਜਾ ਜਨਮ ਲਏਗਾ। ਇਹ ਮੇਰਾ ਮਨ ਸਿਰਫ ਅਤੇ ਸਿਰਫ ਹਰੀ ਜੀ ਤੁਹਾਡੇ ਮਿਲਣ ਨਾਲ ਹੀ ਮੰਨਦਾ ਹੈ, ਤੁਹਾਡੇ ਮਿਲਣ ਨਾਲ ਹੀ ਟਿਕਦਾ ਹੈ। ਹਾਂਜੀ।
ਹਉ ਮੂਰਖ ਕਾਰੈ ਲਾਈਆ ਨਾਨਕ ਹਰ ਕੰਮੇ।
ਮੈਨੂੰ ਮੂਰਖ ਨੂੰ ਵਾਹਿਗੁਰੂ ਨੇ ਆਪਣੇ ਕੰਮ 'ਤੇ ਲਾ ਲਿਆ। ਮੈਂ ਮੂਰਖ, ਮੈਨੂੰ ਪਤਾ ਨਹੀਂ ਕੰਮ ਕਰਨ ਦਾ, ਪਰ ਮੈਨੂੰ ਕੰਮ ਕਰਨਾ ਲਾ ਲਿਆ। ਕਿਹੜੇ ਕੰਮ ਲਾ ਲਿਆ? ਹਰ ਨਾਮੇ ਕੀ ਹਸ ਹਮ ਵਾਹਿਗੁਰੂ, ਹਰ ਨਾਮੇ ਕੀ ਹਮਕੋ ਸਤਿਗੁਰ ਕਾਰ ਕੁੰਨੀ ਦੀ। ਹਰ ਨਾਮੇ ਕੀ ਹਮਕੋ ਸਤਿਗੁਰ ਕਾਰ ਕੁੰਨੀ ਦੀ, ਸਾਨੂੰ ਨਾਮ ਦੀ ਕਾਰ ਕੁੰਨੀ ਦਿੱਤੀ। ਕਾਰ ਕਰਨੀ, ਕੰਮ ਕਰਨਾ ਸਾਨੂੰ ਦਿੱਤਾ ਹੈ। ਕਾਰ ਹੈ ਮੈਨੇ ਕੰਮ, ਹਮ ਮੂਰਖ ਕਾਰ ਹੈ ਲਾਈਆ, ਸਾਨੂੰ ਮੈਨੂੰ ਮੂਰਖ ਨੂੰ ਮਹਾਰਾਜ ਨੇ ਕੰਮ ਲਾ ਲਿਆ ਹੈ। ਨਾਨਕ ਹਰ ਕੰਮੇ, ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿੰਦੇ ਕੰਮ ਕਿਹੜਾ? ਹਰੀ ਦੇ ਨਾਮ ਜਪਣ ਦਾ ਹੀ ਕੰਮ, ਹੋਰ ਤਾਂ ਸਾਰੇ ਕੰਮ ਐਵੇਂ ਹੀ ਨੇ। ਅਵਰ ਕਾਜ ਤੇਰੇ ਕਿਤੇ ਨਾਕਾਮ, ਮੇਰੇ ਸਾਧ ਸੰਗਤ ਭੱਜ ਕੇਵਲ ਨਾਮ। ਇਹ ਕੰਮ ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਾਇਆ ਹੈ। ਹਾਂਜੀ।
ਗੁਰ ਅੰਮ੍ਰਿਤ ਭਿੰਨੀ ਦੇਹੁਰੀ, ਅੰਮ੍ਰਿਤ ਬੁਰ ਕੇ ਰਾਮ ਰਾਜੇ।
ਸਤਿਗੁਰੂ ਪਾਤਸ਼ਾਹ ਮਹਾਰਾਜ, ਗੁਰੂ ਜੀ ਦੀ ਜਿਹੜੀ ਦੇਹੁਰੀ ਹੈ ਉਹ ਅੰਮ੍ਰਿਤ ਵਿੱਚ ਭਿੱਜੀ ਹੋਈ ਹੈ। ਗੁਰ ਅੰਮ੍ਰਿਤ ਭਿੰਨੀ ਦੇਹੁਰੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਉਹਨਾਂ ਦਾ ਜਿਹੜਾ ਸਰੀਰ ਹੈ, ਗੁਰੂ ਰਾਮਦਾਸ ਜੀ ਕਹਿੰਦੇ ਮੇਰੇ ਸਤਿਗੁਰਾਂ ਦਾ ਸਰੂਪ ਹੈ ਜਿਹੜਾ, ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਦਾ ਸਰੀਰ ਹੈ, ਅੰਮ੍ਰਿਤ 'ਚ ਭਿੱਜਾ ਹੋਇਆ ਹੈ, ਅੰਮ੍ਰਿਤ ਰੂਪ ਹੀ ਹੈ। ਗੁਰ ਅੰਮ੍ਰਿਤ ਭਿੰਨੀ ਦੇਹੁਰੀ, ਅਤੇ ਉਹ ਸਤਿਗੁਰੂ ਜਿਹੜੇ ਬੰਦੇ 'ਤੇ ਕਿਰਪਾ ਕਰ ਦਿੰਦੇ ਨੇ, ਉਹਦੀ ਦੇਹੁਰੀ ਵੀ ਅੰਮ੍ਰਿਤ 'ਚ ਭਿੱਜ ਜਾਂਦੀ ਹੈ, ਉਹਦਾ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਹੋ ਜਾਂਦਾ ਹੈ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਹਨਾਂ ਗੱਲਾਂ ਨੂੰ ਸਾਧ ਸੰਗਤ ਜੀ, ਜਿਉਂ ਜਿਉਂ ਤੁਸੀਂ ਡੀਪਲੀ ਜਾਓਗੇ ਨਾ ਸੁਰਤ ਨਾਲ, ਤਾਂ ਇਹ ਸਮਝ ਆਉਣਗੀਆਂ। ਉੱਪਰਲੇ ਤਲ ਦੇ ਉੱਤੇ ਸਾਡੀ ਗੱਲ ਨਹੀਂ ਪਕੜ 'ਚ ਪੈਂਦੀ। ਅਸਲ ਵਿੱਚ ਅਸੀਂ ਲਿਬੜੇ ਹੋਏ ਹਾਂ ਮਾਇਆ ਦੇ ਜਾਲ ਵਿੱਚ। ਕਾਮੀ ਹਾਂ, ਕ੍ਰੋਧੀ ਹਾਂ, ਲਾਲਚੀ ਲੋਭੀ ਹਾਂ, ਪਤਾ ਨਹੀਂ ਸਾਡੇ 'ਚ ਕੀ ਕਿੰਨੇ ਔਗਣ ਨੇ। ਮੈਂ ਆਪਣੀ ਗੱਲ ਕਰ ਰਿਹਾ, ਮੈਂ ਕਿਸੇ ਦੀ ਨਹੀਂ ਕਰ ਰਿਹਾ। ਵੀ ਗੁਰਬਾਣੀ ਸਾਡੀ ਸੁਰਤ ਖੁੱਭਦੀ ਨਹੀਂ, ਖੁੱਭਦੀ ਨਹੀਂ। ਉਹਦਾ ਕਾਰਨ ਕੀ ਹੈ? ਵੀ ਸਾਡਾ ਮਨ ਮਾਇਆ ਦੇ ਜਾਲ 'ਚ ਫਸਿਆ ਹੋਇਆ। ਜਦੋਂ ਸੱਚੇ ਪਾਤਸ਼ਾਹ ਕਦੀ ਕੋਈ ਟਾਈਮ ਚੰਗਾ ਆਉਂਦਾ, ਸੁਰਤ ਨੂੰ ਬਰੀਕ ਕਰ ਦਿੰਦੇ ਨੇ, ਉਦੋਂ ਗੁਰਬਾਣੀ ਦਾ ਕੁਝ ਅੱਖਰ ਪੱਲੇ ਪੈ ਜਾਂਦਾ। ਪਾਠ ਕਰੀਦਾ ਪਰ ਬਿਰਤੀ ਨਹੀਂ ਟਿਕਦੀ, ਕਦੀ ਕਦੀ ਟਿਕਦੀ ਹੈ। ਉਦੋਂ ਪਤਾ ਲੱਗਦਾ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਹੜੇ ਅੰਮ੍ਰਿਤ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਨੇ, ਕਿੰਨਾ ਕੁ ਆਨੰਦ ਹੈ, ਕਿੰਨੀ ਕੁ ਖੇਡ ਅਗੰਮੀ ਹੈ। ਉਹ ਪ੍ਰਤੱਖ ਕਰਕੇ ਵਿਖਾਤਾ ਪਹਿਲਾਂ ਤੀਸਰੇ ਪਾਤਸ਼ਾਹ ਨੇ ਬੌਲੀ ਸਾਹਿਬ ਬਣਾਈ 84 ਕੱਟਣ ਵਾਸਤੇ, ਫਿਰ ਗੁਰੂ ਰਾਮਦਾਸ ਨੇ ਸਰੋਵਰ ਬਣਾਇਆ। ਜੋ ਕੁਝ ਅੰਦਰ ਸੀ ਉਹ ਬਾਹਰ ਵੀ ਦਿਖਾਇਆ ਸਾਨੂੰ ਪ੍ਰੈਕਟੀਕਲ ਕਰਕੇ, ਵੀ ਅੰਮ੍ਰਿਤ ਸਰੋਵਰ 'ਚ ਚੁੱਭੇ ਲਾ ਕੇ ਜਿਵੇਂ ਸਾਡਾ ਸਰੀਰ ਭਿੱਜ ਜਾਂਦਾ ਨਾ ਭਾਈ, ਇੱਦਾਂ ਹੀ ਬਾਣੀ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਅੰਦਰਲਾ ਅੰਦਰਲਾ ਵੀ ਭਿੱਜ ਜਾਂਦਾ ਹੈ ਅਤੇ ਬਾਹਰਲਾ ਵੀ ਭਿੱਜ ਜਾਂਦਾ। ਗੁਰੂ ਦੀ ਕਾਇਆ ਜਿਹੜੀ ਹੈ ਨਾ ਉਹ ਅੰਮ੍ਰਿਤ 'ਚ ਭਿੱਜੀ ਹੋਈ ਹੈ। ਗੁਰ ਅੰਮ੍ਰਿਤ ਭਿੰਨੀ ਦੇਹੁਰੀ, ਅਤੇ ਆਪਣੇ ਸਿੱਖਾਂ ਦੀ ਵੀ ਦੇਹੁਰੀ ਜਿਹੜੀ ਹੈ, ਜਿਹੜਾ ਵਜੂਦ ਹੈ, ਹਸਤੀ ਹੈ, ਇਕੱਲਾ ਸਰੀਰ ਪੰਜ ਭੂਤਕ ਦੀ ਗੱਲ ਨਹੀਂ ਚੱਲ ਰਹੀ। ਸਾਧ ਸੰਗਤ ਜੀ, ਕਈ ਜਗ੍ਹਾ 'ਤੇ ਗੁਰਬਾਣੀ ਵਿੱਚ ਤਨ ਨੂੰ ਮਨ ਕਿਹਾ ਹੈ ਅਤੇ ਕਈ ਜਗ੍ਹਾ 'ਤੇ ਮਨ ਨੂੰ ਤਨ ਕਿਹਾ ਹੈ, ਕਿਉਂਕਿ ਸਾਡੇ ਤਨ ਤਿੰਨ ਹਨ, ਤਿੰਨ ਸਰੀਰ ਨੇ ਸਾਡੇ। ਇੱਕ ਸਥੂਲ ਸਰੀਰ ਹੈ ਜਿਹੜਾ ਪੰਜਾਂ ਤੱਤਾਂ ਦਾ ਬਣਿਆ ਹੋਇਆ ਸਾਹਮਣੇ ਨਜ਼ਰ ਆ ਰਿਹਾ ਹੈ। 99% ਸੰਸਾਰ ਦੇ ਲੋਕ ਇਸੇ ਨੂੰ ਜਾਣਦੇ ਹਨ ਵੀ ਇਹ ਤਨ ਹੈ। ਦੂਸਰਾ ਤਨ ਹੈ ਸੂਖਸ਼ਮ ਤਨ, ਹੈ 17 ਤੱਤਾਂ ਦਾ ਬਣਿਆ ਹੋਇਆ, 17 ਦਾ। 5 ਪ੍ਰਾਣ ਹਨ, 5 ਗਿਆਨ ਇੰਦਰੇ ਹਨ, 5 ਕਰਮ ਹਨ ਇੰਦਰੇ ਹਨ, ਅਤੇ ਮਨ ਬੁੱਧੀ ਪਾ ਕੇ 17 ਬਣ ਜਾਂਦੇ ਹਨ। ਉਹ ਅੰਤਸ਼ਕਰਨ ਰੂਪੀ ਜਿਹੜਾ ਸੂਖਸ਼ਮ ਤਨ ਹੈ ਸਾਡਾ, ਉਸ ਸੂਖਸ਼ਮ ਤਨ ਦਾ ਹੀ ਦੁਬਾਰਾ ਜਨਮ ਹੁੰਦਾ ਹੈ। ਸੂਖਸ਼ਮ ਤਨ ਦਾ ਹੀ ਦੁਬਾਰਾ ਜਨਮ ਹੁੰਦਾ ਹੈ, ਪਿਛਲਾ ਜਨਮ ਹੁੰਦਾ ਹੈ। ਤੀਜਾ ਕਾਰਨ ਸਰੀਰ ਹੈ, ਉਹ ਹੈ ਅਗਿਆਨ, ਆਪਣੇ ਸਰੂਪ ਨੂੰ ਨਾ ਪਛਾਣਨਾ, ਜਿਹੜਾ ਬਹੁਤ ਗੂੜੀ ਗੱਲ ਹੈ, ਉਹ ਫਿਰ ਕਦੀ ਵਿਚਾਰ ਕਰਾਂਗੇ। ਉਹ ਤਿੰਨੇ ਤਨ ਜਿਹੜੇ ਹਨ ਸਤਿਗੁਰੂ ਸਾਹਿਬ ਜੀ ਅੰਮ੍ਰਿਤ 'ਚ ਭਿਉਂ ਦਿੰਦੇ ਹਨ। ਪਹਿਲਾਂ ਇਸ ਬਾਹਰਲੇ ਸਰੀਰ ਨੂੰ ਸੇਵਾ 'ਚ ਲਾ ਕੇ, ਬਾਹਰਲੇ ਸਰੀਰ ਨੂੰ ਜਿਹੜਾ ਇਹ ਹੈ ਇਹਨੂੰ ਸੇਵਾ 'ਚ ਲਾ ਕੇ ਪਵਿੱਤਰ ਕਰਦੇ, ਹੱਥਾਂ ਨਾਲ ਗੁਰੂ ਘਰ ਦੀ ਕੋਈ ਸੇਵਾ ਕਰ ਲਏ, ਭਾਂਡੇ ਮਾਂਝ ਲਏ, ਕੋਈ ਲੰਗਰ ਦੀ ਸੇਵਾ ਕਰ ਲਈ, ਕੋਈ ਝਾੜੂ ਫੇਰ ਲਿਆ, ਕੋਈ ਜੋੜੇ ਝਾੜ ਲਏ, ਕਿਸੇ ਬਜ਼ੁਰਗ ਦੀ ਸੇਵਾ ਕਰਤੀ, ਉਹ ਜਿਹੜੀ ਸੇਵਾ ਨਾਲ ਸਰੀਰ ਸਫਲਾ ਹੁੰਦਾ ਜੇ ਅਤੇ ਮਨ 'ਚ ਨਿਮਰਤਾ ਹੁੰਦੀ। ਫਿਰ ਜਦੋਂ ਮਨ ਨੀਵਾਂ ਹੁੰਦਾ ਤਾਂ ਫਿਰ ਉਪਾਸ਼ਨਾ ਭਗਤੀ ਕਰੀਦੀ ਹੈ, ਉਪਾਸ਼ਨਾ ਭਗਤੀ ਨਾਲ ਮਨ ਪਵਿੱਤਰ ਹੁੰਦਾ, ਸ਼ੁੱਧ ਹੁੰਦਾ, ਟਿਕ ਜਾਂਦਾ, ਮਨ ਟਿਕ ਜਾਂਦਾ, ਇਕਾਗਰਤਾ ਬਣ ਜਾਂਦੀ ਹੈ। ਫਿਰ ਗੁਰੂ ਸਾਹਿਬ ਜਿਹੜਾ ਤੀਜਾ ਸਰੀਰ ਹੈ ਅਗਿਆਨ ਸਰੂਪ, ਉਹ ਆਤਮ ਸਰੂਪ ਨੂੰ ਉਸ ਤੋਂ ਵੱਖਰਾ ਕਰਕੇ ਅਗਿਆਨ ਦਾ ਨਾਸ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਹਨ ਅਤੇ ਮੁਕਤੀ ਜਿਹੜੀ ਹੈ ਹੱਥ ਦੇ ਉੱਤੇ, ਤਲੀ ਦੇ ਉੱਤੇ ਧਰੀ ਜਾਂਦੀ ਹੈ, ਜਿਵੇਂ ਹੱਥ 'ਤੇ ਧਰਿਆ ਔਲਾ ਹੁੰਦਾ। ਮਹਾਰਾਜ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਅੰਮ੍ਰਿਤ ਬੁਰਕੇ, ਅੰਮ੍ਰਿਤ ਦੀਆਂ ਬੁਰਕੀਆਂ, ਅੰਮ੍ਰਿਤ ਦੀਆਂ ਜਿਵੇਂ ਮੂੰਹ 'ਚ ਪਾਈਦੇ ਨਾ ਪ੍ਰਸ਼ਾਦ ਦੇ ਛਕਣ ਵੇਲੇ ਬੁਰਕੀਆਂ ਭਰੀ ਦੀਆਂ, ਕਹਿੰਦੇ ਅੰਮ੍ਰਿਤ ਦੇ ਬੁਰਕੇ ਛਕਦੇ ਹਨ, ਅੰਮ੍ਰਿਤ ਦੀਆਂ ਗਰਾਹੀਆਂ, ਅੰਮ੍ਰਿਤ ਦੇ ਘੁੱਟ ਭਰਦੇ ਹਨ। ਹਾਂਜੀ,
ਜਿਨ੍ਹਾਂ ਗੁਰਬਾਣੀ ਮਨ ਭਾਈ ਆ,
ਜਿਨ੍ਹਾਂ ਦੇ ਮਨ ਨੂੰ ਗੁਰੂ ਸਾਹਿਬ ਦੀ ਬਾਣੀ ਚੰਗੀ ਲੱਗੀ ਹੈ, ਜਿਨ੍ਹਾਂ ਗੁਰਬਾਣੀ ਮਨ ਭਾਈ ਆ, ਜਿਨ੍ਹਾਂ ਦੇ ਮਨ 'ਚ ਗੁਰਬਾਣੀ ਭਾ ਗਈ ਹੈ। ਹਰ ਬੰਦੇ ਨੂੰ ਥੋੜ੍ਹਾ ਚੰਗੀ ਲੱਗਦੀ, ਬੜੇ ਚੰਗੇ ਕਰਮ ਹੋਣ ਗੁਰਬਾਣੀ ਚੰਗੀ ਲੱਗਦੀ ਹੈ। ਪਾਪੀ ਬੰਦੇ ਤਾਂ ਗੁਰਬਾਣੀ ਨੂੰ ਸੁਣ ਕੇ ਕਹਿੰਦੇ ਲੈ ਕੀ ਗਾਈ ਜਾਂਦੇ ਆ, ਕਈ ਸਾਰਾ ਦਿਨ ਗੁਰਦੁਆਰੇ ਬਹਿ ਕੇ ਵੀ ਨਹੀਂ ਸਮਝ ਸਕਦੇ, ਚੰਗੀ ਨਹੀਂ ਲੱਗਦੀ। ਇਹ ਵੱਸ ਨਹੀਂ ਸਾਡੇ, ਇਹ ਵਾਹਿਗੁਰੂ ਦੀ ਕਿਰਪਾ ਹੀ ਹੈ, ਕਰ ਦੇਵੇ ਕੋਈ ਸਾਡੇ ਪਾਪ ਕੱਟੇ ਜਾਣ, ਗੁਰਬਾਣੀ ਚੰਗੀ ਲੱਗਣ ਲੱਗ ਜਾਵੇ। ਅਸੀਂ ਇਹੋ ਜਿਹੇ ਗੁਰਮੁਖਾਂ ਦੇ ਵੀ ਦਰਸ਼ਨ ਕੀਤੇ ਜਿਹੜੇ ਸਾਧ ਸੰਗਤ ਜੀ ਕਹਿੰਦੇ ਵੀ ਇੱਕ ਮਿੰਟ ਵੀ ਬਾਣੀ ਸਾਨੂੰ ਭੁੱਲ ਜਾਵੇ ਮਰ ਜਾਂਦੇ, ਇੱਕ ਮਿੰਟ ਨਹੀਂ ਭੁਲਾ ਸਕਦੇ। ਉਹਨਾਂ ਦੇ ਵੀ ਰੋਜ਼ ਦਰਸ਼ਨ ਹੁੰਦੇ ਨੇ ਜਿਹੜੇ ਕਹਿੰਦੇ ਵੀ ਕੀ ਪਿਆ ਬਾਣੀ ਪੜ੍ਹ ਕੇ ਕੀ ਮਿਲ ਚੱਲੇ। ਇਹ ਵਾਹਿਗੁਰੂ ਦੀ ਖੇਡ ਹੈ, ਜਿਨ੍ਹਾਂ ਗੁਰਬਾਣੀ ਮਨ ਪਾਈ ਆ, ਜਿਨ੍ਹਾਂ ਨੂੰ ਗੁਰਬਾਣੀ ਚੰਗੀ ਲੱਗੀ ਹੈ। ਬਾਬਾ ਹਰੀ ਸਿੰਘ ਜੀ ਗਾਰਡ ਬੁੱਢੇ ਦਲ ਦੇ ਵਿੱਚ ਹੁੰਦੇ ਸਨ, ਰੇਲਵੇ ਦੇ ਪੁਰਾਣੇ ਉਹ ਗਾਰਡ ਸਨ ਸਾਧ ਸੰਗਤ ਜੀ ਰਾਜਸਥਾਨ ਦੇ ਵਿੱਚ। ਉਹਨਾਂ ਮਹਾਂਪੁਰਸ਼ਾਂ ਨੇ ਗੁਰਦੁਆਰੇ ਵੀ ਬੜੇ ਬਣਾਏ, ਨਿਹੰਗ ਸਿੰਘਾਂ ਵਾਲਾ ਬਾਣਾ ਰੱਖਦੇ ਸਨ, ਅਤੇ ਅੱਜ ਵੀ ਉਹਨਾਂ ਦੇ ਸ਼ਸਤਰ ਬੁੱਢੇ ਦਲ ਦੇ ਖਜ਼ਾਨੇ 'ਚ ਪਏ ਹਨ। ਪੁਰਾਣੇ ਅੰਗਰੇਜ਼ਾਂ ਦੇ ਸਮੇਂ ਦੀ BA MA ਪੜ੍ਹੇ ਹੋਏ ਸਨ, ਅਤੇ ਪਰਿਵਾਰ ਵੀ ਸੀ, ਗ੍ਰਿਸਤੀ ਸਨ, ਪਰ ਸਭ ਕੁਝ ਛੱਡ ਕੇ ਦਲ ਵਿੱਚ ਆ ਗਏ। ਹਰ ਮਹੀਨੇ 4 ਵਾਰੀ ਗੁਰੂ ਗ੍ਰੰਥ ਸਾਹਿਬ ਦਾ ਭੋਗ ਪਾਉਂਦੇ ਸਨ, ਹਰ ਹਫ਼ਤੇ ਹੀ ਭੋਗ ਪਾਉਣਾ, 200 ਅੰਗ ਰੋਜ਼ ਪੜ੍ਹਨੇ, ਔਖਾ ਕੰਮ ਹੈ, ਸਾਡੇ ਕੋਲੋਂ 10 ਅੰਗ ਨਹੀਂ ਰੋਜ਼ ਪੜ੍ਹੇ ਜਾਂਦੇ। ਉਹਨਾਂ ਨੇ 200 ਅੰਗ ਰੋਜ਼ ਪਾਠ ਗੁਰੂ ਗ੍ਰੰਥ ਸਾਹਿਬ ਦਾ ਕਰਨਾ, ਅਤੇ ਉਸ ਤੋਂ ਬਾਅਦ ਨਿਤਨੇਮ ਆਪਣਾ ਵੱਖਰਾ ਕਰਨਾ, ਅਤੇ ਤੁਰਦੇ ਫਿਰਦੇ ਵਾਹਿਗੁਰੂ ਵਾਹਿਗੁਰੂ ਅਤੇ ਸੇਵਾ ਕਰੀ ਜਾਣੀ। ਇਹੋ ਜਿਹੇ ਗੁਰਮੁਖ ਅਨੇਕਾਂ ਹੀ ਗੁਰੂ ਪੰਥ ਵਿੱਚ ਹੁਣ ਵੀ ਹਨ ਅਤੇ ਅੱਗੇ ਵੀ ਰਹਿਣੇ ਹਨ। ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਜਿਨ੍ਹਾਂ 'ਤੇ ਹੁੰਦੀ ਹੈ ਉਹ ਬਾਣੀ ਰੂਪ ਹੀ ਹੋ ਜਾਂਦੇ ਹਨ, ਜਿਨ੍ਹਾਂ ਗੁਰਬਾਣੀ ਮਨ ਪਾਈ ਆ, ਗੁਰਬਾਣੀ ਚੰਗੀ ਲੱਗਦੀ ਹੈ ਬਸ। ਹੋਰ ਉਹਨਾਂ ਨੂੰ ਕੋਈ ਗੱਲ ਕਿਸੇ ਨਾਲ ਕਰਨੀ, ਕਿਸੇ ਦੀ ਸੁਣਨੀ ਫਾਲਤੂ ਦੀ ਆ, ਜਿਹੜੀ ਆਪਾਂ ਕਰਦੇ ਹਾਂ ਸੁਣਾਓ ਜੀ ਨਵੀਂ ਤਾਜ਼ੀ ਗੱਪਾਂ ਛੱਪਾਂ ਮਾਰੀ ਜਾਣੀਆਂ ਵਿਹਲੀਆਂ ਹੀ, ਉਹ ਨਹੀਂ ਚੰਗੀਆਂ ਲੱਗਦੀਆਂ। ਗੁਰਬਾਣੀ ਸੁਣਨੀ ਚੰਗੀ ਲੱਗਦੀ ਹੈ, ਗੁਰਬਾਣੀ ਪੜ੍ਹਨੀ ਚੰਗੀ ਲੱਗਦੀ ਹੈ। ਹਾਂਜੀ,
ਅੰਮ੍ਰਿਤ ਛੱਕ ਛੱਕੇ,
ਉਹ ਗੁਰਮੁਖ ਜਨ ਅੰਮ੍ਰਿਤ ਛੱਕਦੇ ਹਨ, ਅੰਮ੍ਰਿਤ ਪੀਂਦੇ ਹਨ, ਛੱਕ ਛੱਕੇ ਰੱਜ ਰੱਜ ਕੇ ਛੱਕਦੇ ਹਨ। ਆਖੋ ਸਤਨਾਮ ਸ੍ਰੀ, ਉਹ ਘੁੱਟ ਭਰ ਭਰ ਕੇ ਰਸ ਲੈਂਦੇ ਬਾਣੀ ਦਾ। ਹਾਂਜੀ,
ਗੁਰ ਤੁੱਠੈ ਹਰ ਪਾਇਆ,
ਸਤਿਗੁਰੂ ਜੇ ਕਿਸੇ ਬੰਦੇ 'ਤੇ ਤੁੱਟ ਜਾਂਦੇ ਹਨ, ਗੁਰੂ ਸੇਵਾ ਤੋਂ ਖੁਸ਼ ਹੁੰਦੇ ਨੇ, ਗੁਰੂ ਸਿਮਰਨ ਤੋਂ ਖੁਸ਼ ਹੁੰਦੇ ਨੇ, ਜਦੋਂ ਗੁਰੂ ਖੁਸ਼ ਹੋ ਜਾਂਦੇ ਨੇ ਤਾਂ ਹਰੀ ਦੀ ਪ੍ਰਾਪਤੀ ਹੋ ਜਾਂਦੀ ਹੈ, ਵਾਹਿਗੁਰੂ ਮਿਲਦਾ, ਗੁਰੂ ਮਿਲਾਉਂਦਾ, ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ ਹੋ ਵਾਰ ਵਾਰ ਆਪਣੇ ਗੁਰੂ ਕੋ ਜਾਸਾ। ਹਾਂਜੀ,
ਚੂਕੇ ਤੱਕ ਧੱਕੇ,
ਹਾਂ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਬਚਨ ਕਰਦੇ, ਉਹਨਾਂ ਦੇ ਫਿਰ ਜਿਹੜੇ ਧੱਕੇ ਜਮਾਂ ਦੇ ਖਾਣੇ ਉਹ ਚੁੱਕ ਜਾਂਦੇ, ਪਾਪ ਉਹ ਹਟ ਜਾਂਦੇ ਆ। ਚੂਕੇ ਤੱਕ ਧੱਕੇ, ਜਿਹੜੇ ਜਮਾਂ ਦੇ ਧੱਕੇ ਨੇ ਨਾ, ਉਹ ਨਹੀਂ ਫਿਰ ਵਾਰ ਵਾਰ ਖਾਣੇ ਪੈਂਦੇ, ਉਹ ਜਮਾਂ ਦੇ ਧੱਕਿਆਂ ਤੋਂ ਛੁੱਟ ਜਾਂਦਾ, ਜਿਹਨੂੰ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਨੇ। ਹਾਂਜੀ,
ਹਰ ਜਨ ਹਰ ਹਰ ਹੋਇਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਹਰੀ ਦਾ ਜਨ ਜਿਹੜਾ ਹੈ, ਹਰੀ ਦਾ ਭਗਤ ਹਰ ਜਨ ਹਰ ਹਰ ਹੋਇਆ, ਉਹ ਹਰੀ ਹਰੀ ਜਪਦਾ ਹਰੀ ਹੀ ਹੋ ਗਿਆ ਹੈ। ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣ। ਹੁਣ ਭਗਤ ਅਤੇ ਪਰਮੇਸ਼ਰ ਇੱਕ ਹੋ ਗਏ, ਹਰ ਜਨ ਹਰ ਹਰ ਹੋਇਆ, ਹਰ 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 ਹਰੇ ਹਰ 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 ਹੇਤ। ਮਹਾਰਾਜ ਸੱਚੇ ਪਾਤਸ਼ਾਹ ਬਿਲਾਵਲ ਰਾਗ ਵਿੱਚ ਲਿਖਿਆ 11 ਵਾਰੀ, ਹਰ 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 ਹਰੇ ਹਰ 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 ਹੇਤ। ਇੱਦਾਂ ਹਰੀ ਹਰੀ ਕਰਦੇ ਹਰੀ ਦਾ ਹੀ ਰੂਪ ਹੋ ਜਾਂਦੇ ਹਾਂ। ਹਾਂਜੀ,
ਨਾਨਕ ਹਰ ਇੱਕੇ,
ਕਹਿੰਦੇ ਨਾਨਕ ਹਰ ਇੱਕੇ, ਨਾਨਕ ਜੀ ਅਤੇ ਹਰੀ ਜੀ ਇੱਕੋ ਹੀ ਨੇ, ਦੋ ਨਹੀਂ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਜਿਹੜੇ ਗੁਰੂ ਰਾਮਦਾਸ ਸਾਹਿਬ ਜੀ ਆਪ ਬੋਲ ਰਹੇ ਨੇ ਚੌਥੇ ਨਾਨਕ, ਉਹ ਵੀ ਨਾਨਕ ਹੀ ਨੇ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ। ਹਰ ਇੱਕੇ, ਗੁਰੂ ਰਾਮਦਾਸ ਸਾਹਿਬ ਜੀ ਅਤੇ ਹਰੀ ਜੀ ਇੱਕ ਹਨ। ਇਹ ਅੰਦਰ ਦੀ ਖੇਡ ਹੈ, ਤੋਈ ਮੋਈ ਮੋਈ ਤੋਈ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ, ਤੇਰਾ ਮੇਰਾ ਮੇਰਾ ਤੇਰਾ ਕਾਹਦਾ ਫਰਕ ਰਹਿ ਗਿਆ। ਸੋਨਾ ਅਤੇ ਸੋਨੇ ਦੇ ਗਹਿਣੇ, ਸੋਨਾ ਅਤੇ ਸੋਨੇ ਦਾ ਕੜਾ, ਦੋ ਥੋੜ੍ਹਾ ਨੇ, ਇੱਕੋ ਹੀ ਨੇ। ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਦਾ ਰੂਪ ਬਣ ਜਾਂਦੇ ਹਨ। ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।